ਅੱਜ ਦੀਆਂ ਮੁੱਖ ਖਬਰਾਂ ਵਿੱਚ ਨਿਊ ਸਾਊਥ ਵੇਲਜ਼ ਨੇ ਕੋਵਿਡ 19 ਪਾਬੰਦੀਆਂ ਤੋਂ ਬਾਹਰ ਨਿਕਲਣ ਦੀ ਪ੍ਰਕਿਰਿਆ ਕੀਤੀ ਤੇਜ਼। ਵਿਕਟੋਰੀਆ ਨੇ ਆਪਣਾ ਦੂਜਾ ਸਭ ਤੋਂ ਉੱਚਾ ਰੋਜ਼ਾਨਾ ਮਾਮਲਿਆਂ ਦਾ ਅੰਕੜਾ ਕੀਤਾ ਦਰਜ। ਅਤੇ ਖੇਡਾਂ ਵਿੱਚ ਆਸਟ੍ਰੇਲੀਆ ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮਾਂ ਵਿਚਾਲੇ T20I ਮੈਚ ਦੀ ਹੋਈ ਸ਼ੁਰੂਆਤ। SBS ਪੰਜਾਬੀ ਦੇ ਨਿਊਜ਼ ਡੈਸਕ ਤੋਂ ਮੈਂ ਹਾਂ ਪਾਰਸ ਨਾਗਪਾਲ ਤੇ ਹੁਣ ਸੁਣੋ ਖਬਰਾਂ ਤਫਸੀਲ ਦੇ ਨਾਲ। ਨਿਊ ਸਾਊਥ ਵੇਲਜ਼ ਨੇ ਟੀਕੇ ਦੀ 70% ਦੋਹਰੀ ਡੋਜ਼ ਦੇ ਮੀਲ ਪੱਧਰ ਨੂੰ ਪਾਰ ਕਰਨ ਤੋਂ ਬਾਅਦ ਤਾਲਾਬੰਦੀ ਖਤਮ ਕਰਨ ਲਈ ਆਪਣੇ ਰੋਡ ਮੈਪ ਵਿੱਚ ਤੇਜ਼ੀ ਲਿਆਂਦੀ ਹੈ। ਸੋਮਵਾਰ 11 ਅਕਤੂਬਰ ਤੋਂ ਪੂਰੀ ਤਰ੍ਹਾਂ ਟੀਕਾਕਰਨ ਹਾਸਲ ਕਰ ਚੁੱਕੇ 10 ਲੋਕ ਘਰ ਵਿੱਚ ਅਤੇ 30 ਲੋਕ ਘਰ ਤੋਂ ਬਾਹਰ ਇਕੱਠੇ ਹੋ ਸਕਣਗੇ। ਇਨਡੋਰ ਸਵਿਮਿੰਗ ਪੂਲ ਦੁਬਾਰਾ ਖੋਲ੍ਹੇ ਜਾਣਗੇ ਅਤੇ ਵਿਆਹਾਂ ਅਤੇ ਅੰਤਮ ਸੰਸਕਾਰ ਵਿੱਚ 100 ਲੋਕਾਂ ਤੱਕ ਦੀ ਆਗਿਆ ਹੋਵੇਗੀ। 80% ਡਬਲ ਡੋਜ਼ ਪੂਰੀ ਹੋਣ ਤੇ ਦਫ਼ਤਰਾਂ ਵਿੱਚ ਕਰਮਚਾਰੀਆਂ ਨੂੰ ਮਾਸਕ ਪਹਿਨਣ ਦੀ ਜ਼ਰੂਰਤ ਨਹੀਂ ਹੋਵੇਗੀ। ਇਹ ਉਦੋਂ ਸਾਹਮਣੇ ਆਇਆ ਜਦੋਂ ਰਾਜ ਵਿੱਚ 587 ਨਵੇਂ ਕੋਵਿਡ 19 ਮਾਮਲੇ ਅਤੇ 8 ਮੌਤਾਂ ਦਰਜ ਕੀਤੀਆਂ ਗਈਆਂ ਨੇ। ਨਵੇਂ ਚੁਣੇ ਗਏ ਪ੍ਰੀਮੀਅਰ ਡੋਮਿਨਿਕ ਪੈਰੋਟੇਟ ਦਾ ਕਹਿਣਾ ਹੈ ਕਿ ਅੱਜ ਦੇ ਐਲਾਨ ਵਿੱਚ ਉਹਨਾਂ ਦੀ ਗੈਰ ਹਾਜ਼ਰੀ ਦੇ ਬਾਵਜੂਦ ਮੁੱਖ ਸਿਹਤ ਅਧਿਕਾਰੀ ਕੈਰੀ ਚੈਂਟ ਨਾਲ ਸਲਾਹ ਮਸ਼ਵਰੇ ਵਿੱਚ ਫੈਸਲੇ ਲੈ ਗਏ ਸਨ। ਸ਼੍ਰੀ ਪੈਰੋਟੇਟ ਨੇ ਮੰਨਿਆ ਕਿ ਜਦੋਂ ਪਾਬੰਦੀਆਂ ਹਟਾਈਆਂ ਜਾਣਗੀਆਂ ਤਾਂ ਸਿਹਤ ਪ੍ਰਣਾਲੀ ਨੂੰ ਚੁਣੌਤੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ।
Yes, it's going to be difficult. What's most important is that we're opening up, and we could not. The alternative is remaining closed, and that is not an alternative in my view. We need to open up. We need to open up safely, and that's why we have made the decisions we have, so that only those who are double vaccinated are able to attend the various restrictions that we're those venues where the restrictions that we are lifting.
ਵਿਦਿਆਰਥੀਆਂ ਦੀ ਸਕੂਲਾਂ ਵਿੱਚ ਵਾਪਸੀ ਨੂੰ ਵੀ ਅੱਗੇ ਲਿਆਂਦਾ ਗਿਆ ਹੈ। ਵਿਦਿਆਰਥੀ ਹੁਣ 25 ਅਕਤੂਬਰ ਤੋਂ ਕਲਾਸਰੂਮਾਂ ਵਿੱਚ ਵਾਪਸ ਆਉਣਗੇ। ਕਿੰਡਰਗਾਰਟਨ ਸਾਲ 1 ਅਤੇ ਸਾਲ 12 ਦੇ ਵਿਦਿਆਰਥੀ ਅਜੇ ਵੀ 18 ਅਕਤੂਬਰ ਤੋਂ ਵਾਪਸੀ ਕਰਨਗੇ। ਡਿਪਟੀ ਪ੍ਰੀਮੀਅਰ ਪੌਲ ਟੂਲ ਦਾ ਕਹਿਣਾ ਹੈ ਕਿ ਖੇਤਰੀ ਯਾਤਰਾ ਉਦੋਂ ਤੱਕ ਦੁਬਾਰਾ ਸ਼ੁਰੂ ਨਹੀਂ ਹੋਵੇਗੀ ਜਦੋਂ ਤੱਕ ਨਿਊ ਸਾਊਥ ਵੇਲਜ਼ 80% ਡਬਲ ਡੋਜ਼ ਟੀਕਾਕਰਨ ਤੱਕ ਨਹੀਂ ਪਹੁੰਚ ਜਾਂਦਾ। ਓਬਰੋਨ ਅਤੇ ਸਨੋਈ ਮਨੈਰੋ ਦੇ ਨਾਲ ਨਾਲ ਸੈਂਟਰ ਡਾਰਲਿੰਗ ਸ਼ਾਇਰ ਵਿੱਚ ਮੈਨਿੰਡੀ ਅਤੇ ਸਨਸੈੱਟ ਸਟ੍ਰਿਪ ਦੇ ਲੋਕਾਂ ਲਈ ਘਰ ਵਿੱਚ ਰਹਿਣ ਦੇ ਆਦੇਸ਼ 11 ਅਕਤੂਬਰ ਤੱਕ ਵਧਾਏ ਜਾਣਗੇ। ਵਿਕਟੋਰੀਆ ਵਿੱਚ ਕੋਵਿਡ ਦੇ ਰੋਜ਼ਾਨਾ ਮਾਮਲਿਆਂ ਦਾ ਦੂਜਾ ਸਭ ਤੋਂ ਵੱਡਾ ਅੰਕੜਾ ਅਤੇ 2 ਹੋਰ ਮੌਤਾਂ ਦਰਜ ਕੀਤੀਆਂ ਗਈਆਂ ਨੇ। 1638 ਨਵੀਆਂ ਸਥਾਨਕ ਲਾਗਾਂ ਵਿੱਚੋਂ ਲਗਭਗ 1/3 ਮੈਲਬਰਨ ਦੇ ਉੱਤਰੀ ਉਪਨਗਰਾਂ ਵਿੱਚ ਨੇ। ਰਾਜ ਦੇ ਕਾਰਜਕਾਰੀ ਮੁੱਖ ਸਿਹਤ ਅਧਿਕਾਰੀ ਬੈਨ ਕੋਵੀ ਦਾ ਕਹਿਣਾ ਹੈ ਕਿ ਇੱਕ ਹਫ਼ਤੇ ਵਿੱਚ 10,000 ਮਾਮਲਿਆਂ ਦਾ ਪਤਾ ਲਗਾਇਆ ਗਿਆ ਹੈ।
Of these cases, 7% were fully vaccinated, 15% were partially vaccinated, and 79% were unvaccinated, no doses of vaccine. And this is unfortunate because it's despite the fact 87% of the cases were eligible for vaccination at the time that they were diagnosed with COVID-19.
ਅਧਿਕਾਰੀਆਂ ਦਾ ਕਹਿਣਾ ਹੈ ਕਿ ਰਾਜ ਅਜੇ ਵੀ ਨਵੀਆਂ ਲਾਗਾਂ ਦੇ ਰੋਜ਼ਾਨਾ ਸਿਖਰ ਤੇ ਨਹੀਂ ਪਹੁੰਚਿਆ, ਜਿਸ ਨਾਲ ਮਹੀਨੇ ਦੇ ਅੰਤ ਵਿੱਚ ਮੋੜ ਆਉਣ ਦੀ ਉਮੀਦ ਹੈ। ਪਰ ਅਪਾਹਜਤਾ ਮੰਤਰੀ ਲੂਕ ਡੋਨਲਨ ਦੇ ਅਨੁਸਾਰ ਵਿਕਟੋਰੀਆ ਵਿੱਚ ਟੀਕਾਕਰਨ ਦੇ ਅੰਕੜੇ ਸਹੀ ਦਿਸ਼ਾ ਵੱਲ ਜਾ ਰਹੇ ਨੇ।
84.4% of people over 16 years of age have now received their first dose in Victoria, and 55% have received their second dose. Between state clinics, GPs and pharmacies, there is every likelihood you can book a first dose or appointment tomorrow. So if you haven't had your first dose, please go and do it for the benefit of everybody in our community.
ਰਾਜ ਅਪਾਹਜ ਲੋਕਾਂ ਵਿੱਚ ਕਵਰੇਜ ਨੂੰ ਵਧਾਉਣ ਲਈ ਸਮਰਪਿਤ ਟੀਕਾਕਰਨ ਕੇਂਦਰਾਂ ਦੀ ਸਥਾਪਨਾ ਲਈ $5 ਮਿਲੀਅਨ ਖਰਚ ਕਰੇਗਾ। ਪ੍ਰਧਾਨ ਮੰਤਰੀ ਨੇ ਰਾਜਾਂ ਦੁਆਰਾ ਵਧੇਰੇ ਮਹਾਮਾਰੀ ਫੰਡਿੰਗ ਦੀ ਫਰਮਾਇਸ਼ ਨੂੰ ਰੱਦ ਕਰਦਿਆਂ ਕਿਹਾ ਕਿ ਕੁਝ ਹਸਪਤਾਲ ਪ੍ਰਣਾਲੀਆਂ ਤੇ ਤਣਾਅ ਦਾ ਕੋਵਿਡ-19 ਨਾਲ ਕੁਝ ਵੀ ਲੈਣਾ ਦੇਣਾ ਨਹੀਂ ਹੈ। ਸਕਾਟ ਮੋਰਿਸਨ ਦਾ ਕਹਿਣਾ ਹੈ ਕਿ ਮਹਾਮਾਰੀ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ 2 ਰਾਜ ਨਿਊ ਸਾਊਥ ਵੇਲਜ਼ ਅਤੇ ਵਿਕਟੋਰੀਆ ਆਪਣੇ ਮਾਮਲਿਆਂ ਦੇ ਵਾਧੇ ਪ੍ਰਤੀ ਯੋਜਨਾ ਬਣਾਉਣ ਦੇ ਯੋਗ ਹੋਏ ਨੇ।
They're in the middle of it. They have the same funding arrangements as any other state and territory, but they're dealing with it. So this isn't about funding, this is about management of hospital systems. States must run their hospital systems well, they must prepare for them, and I want to commend the way that New South Wales and Victoria, and to be fair, the ACT has been working through those challenges ensuring that they can prepare for what's coming. But you've got to prepare for what's coming.
ਆਸਟ੍ਰੇਲੀਅਨ ਰਾਜਧਾਨੀ ਪ੍ਰਦੇਸ਼ ਨੇ ਕੈਨਬਰਾ ਦੇ ਹਸਪਤਾਲ ਵਿੱਚ ਸੰਕਰਮਿਤ ਦੂਜੇ ਬੱਚੇ ਦੇ ਮਾਮਲੇ ਸਣੇ ਕੋਵਿਡ-19 ਦੇ 41 ਮਾਮਲੇ ਦਰਜ ਕੀਤੇ ਨੇ। ਹੁਣ 5 ਮਾਮਲੇ ਸੈਂਟੇਨਰੀ ਹਸਪਤਾਲ ਸਪੈਸ਼ਲ ਕੇਅਰ ਨਰਸਰੀ ਕਲਸਟਰ ਦੇ ਨਾਲ ਜੁੜੇ ਹੋਏ ਨੇ। ਖੇਤਰ ਦੀ ਸਿਹਤ ਮੰਤਰੀ ਰੇਚਲ ਸਟੀਫਨ ਸਮਿਥ ਦਾ ਕਹਿਣਾ ਹੈ ਕਿ ਪ੍ਰਕੋਪ ਦੇ ਸਰੋਤ ਦੀ ਅਜੇ ਵੀ ਜਾਂਚ ਚੱਲ ਰਹੀ ਹੈ।
But it has also been confirmed that two carers who had been visiting the unit have tested positive for COVID-19. So this is a total of 5 cases now associated with the special care nursery. There are currently 28 CHS team members who are unable to work as they are in quarantine as a result of this exposure. I would like to again reassure Canberrans that this situation is being expertly handled.
Mrs. Stephen da kehna hai ਕਿ ਖੇਤਰ ਵਿੱਚ 12 ਤੋਂ ਵੱਧ ਉਮਰ ਵਰਗ ਦੇ ਲੋਕਾਂ ਦੀ ਪਹਿਲੀ ਖੁਰਾਕ ਦਰ 96% ਨੂੰ ਪਾਰ ਕਰ ਗਈ ਹੈ, ਜਿਸ ਨਾਲ ਕੈਨਬਰਾ ਦੁਨੀਆ ਦੇ ਸਭ ਤੋਂ ਵੱਧ ਟੀਕਾਕਰਨ ਵਾਲੇ ਸ਼ਹਿਰਾਂ ਵਿੱਚੋਂ ਇੱਕ ਬਣ ਗਿਆ ਹੈ। ਨਿਊ ਸਾਊਥ ਵੇਲਸ ਦੇ ਸਿੱਖਿਆ ਮੰਤਰੀ ਨੇ ਰਾਜ ਵਿੱਚ ਅਧਿਆਪਕਾਂ ਦੀ ਭਾਰੀ ਘਾਟ ਦੇ ਦਾਅਵਿਆਂ ਤੇ ਪਲਟਵਾਰ ਕੀਤਾ ਹੈ। ਅੰਦਰੂਨੀ ਸਿੱਖਿਆ ਵਿਭਾਗ ਦੇ ਦਸਤਾਵੇਜ਼ਾਂ ਤੋਂ ਪਤਾ ਚੱਲਿਆ ਹੈ ਕਿ ਨਿਊ ਸਾਊਥ ਵੇਲਸ ਨੂੰ ਅਗਲੇ 5 ਸਾਲਾਂ ਵਿੱਚ ਸਕੂਲ ਸਟਾਫ ਦੀ ਘਾਟ ਦਾ ਖਤਰਾ ਹੋ ਸਕਦਾ ਹੈ। ਗੁਪਤ ਆਡਿਟ ਦੇ ਅਨੁਸਾਰ ਵਿਭਾਗ ਗ੍ਰੈਜੂਏਟ ਅਧਿਆਪਕਾਂ ਦੀ ਗਿਣਤੀ ਵਿੱਚ ਗਿਰਾਵਟ, ਵੱਧ ਰਹੇ ਦਾਖਲੇ ਅਤੇ ਬਜ਼ੁਰਗ ਹੋ ਰਹੇ ਕਰਮਚਾਰੀਆਂ ਨਾਲ ਨਜਿੱਠ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਜੇਕਰ ਸਪਲਾਈ ਦੇ ਅੰਤਰ ਨੂੰ ਦੂਰ ਨਹੀਂ ਕੀਤਾ ਜਾਂਦਾ ਤਾਂ ਰਾਜ ਵਿੱਚ ਅਧਿਆਪਕਾਂ ਦੀ ਘਾਟ ਆ ਜਾਵੇਗੀ। ਨਿਊ ਸਾਊਥ ਵੇਲਸ ਟੀਚਰਸ ਫੈਡਰੇਸ਼ਨ ਨੇ ਸਰਕਾਰ ਤੇ ਚੇਤਾਵਨੀਆਂ ਵੱਲ ਧਿਆਨ ਨਾ ਦੇਣ ਦਾ ਦੋਸ਼ ਲਗਾਇਆ ਹੈ, ਪਰ ਵਿਭਾਗ ਦਾ ਕਹਿਣਾ ਹੈ ਕਿ ਅਨੁਮਾਨ ਪੁਰਾਣੇ ਹੋ ਚੁੱਕੇ ਨੇ ਅਤੇ ਸਿੱਖਿਆ ਮੰਤਰੀ ਸਾਰਾ ਮਿਸ਼ੇਲ ਨੇ ਯੂਨੀਅਨ ਦੇ ਦਾਅਵਿਆਂ ਨੂੰ ਬੇਤੁਕੇ ਅਤੇ ਗੁੰਮਰਾਹ ਕਰਨ ਵਾਲੇ ਅਤੇ ਸਵੈ ਸੇਵੀ ਕਰਾਰ ਦਿੰਦੇ ਹੋਏ ਖਾਰਜ ਕਰ ਦਿੱਤਾ ਹੈ। ਪ੍ਰਧਾਨ ਮੰਤਰੀ ਸ਼੍ਰੀ ਸਕਾਟ ਮੋਰਿਸਨ ਨੇ ਆਪਣੇ ਡਿਪਟੀ ਬਰਨਬੀ ਜੋਇਸ ਦੀ ਧੀ ਬਾਰੇ ਆਨਲਾਈਨ ਅਫਵਾਹਾਂ ਫੈਲਣ ਤੋਂ ਬਾਅਦ ਸੋਸ਼ਲ ਮੀਡੀਆ ਤੇ ਸਖ਼ਤ ਕਾਰਵਾਈ ਕੀਤੀ ਹੈ। ਸਕਾਟ ਮੋਰਿਸਨ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ ਪਲੇਟਫਾਰਮਾਂ ਤੇ ਦਾਅਵਾ ਕਰਨ ਵਾਲਿਆਂ ਲਈ ਗੁਪਤ ਰਹਿ ਕੇ ਅਜਿਹਾ ਕਰਨ ਦੀ ਆਗਿਆ ਨਹੀਂ ਹੋਣੀ ਚਾਹੀਦੀ।
But yet, social media has become a coward's palace where people can just go on there, not say who they are, destroy people's lives, and say the most foul and offensive things to people. They should have to identify who they are. And you know, the companies, if they're not going to say who they are, well, they're not a platform anymore, they're a publisher.
ਇਸ ਤੋਂ ਪਹਿਲਾਂ ਬਰਨਬੀ ਜੋਇਸ ਨੇ ਆਪਣੀ ਧੀ ਬ੍ਰਿਗੇਟ ਅਤੇ ਨਿਊ ਸਾਊਥ ਵੇਲਸ ਨੈਸ਼ਨਲ ਪਾਰਟੀ ਦੇ ਨੇਤਾ ਅਤੇ ਉਸਦੇ ਬੌਸ ਜੌਨ ਬਾਰੀ ਲਾਰੋ ਦੇ ਸੰਬੰਧਾਂ ਨੂੰ ਕਾਲਪਨਿਕ ਅਤੇ ਕੂੜ ਦੱਸਦੇ ਹੋਏ ਆਨਲਾਈਨ ਅਫਵਾਹਾਂ ਕਰਾਰ ਦਿੱਤਾ ਸੀ। ਅਤੇ ਹੁਣ ਵੇਲਾ ਹੈ ਅੱਜ ਦੇ ਖੇਡ ਸਮਾਚਾਰ ਦਾ। ਅੱਜ ਦੇ ਖੇਡ ਸਮਾਚਾਰ ਵਿੱਚ ਆਸਟ੍ਰੇਲੀਆ ਅਤੇ ਭਾਰਤੀ ਮਹਿਲਾ ਕ੍ਰਿਕਟ ਟੀਮਾਂ ਵਿਚਕਾਰ ਦਿਲਚਸਪ ਮੁਕਾਬਲਾ ਅੱਜ ਰਾਤ ਤੋਂ ਸ਼ੁਰੂ ਹੋਏ T20 ਮੈਚ ਦੇ ਨਾਲ ਅੱਗੇ ਵਧ ਰਿਹਾ ਹੈ। ਦੋਵੇਂ ਟੀਮਾਂ ਅਜੇ ਵੀ ਗੋਸਵਾਮੀ ਫਿਟਜ਼ਪੈਟ੍ਰਿਕ ਟਰਾਫੀ ਜਿੱਤਣ ਦੀ ਸਥਿਤੀ ਵਿੱਚ ਨੇ, ਜਿਸ ਕਾਰਨ ਇਹ ਬਹੁ ਫਾਰਮੈਟ ਸੀਰੀਜ਼ ਬਹੁਤ ਵਧੀਆ ਹੋ ਸਕਦੀ ਹੈ। ਅਤੇ ਹੁਣ ਵੇਲਾ ਹੈ ਅੱਜ ਦੀ ਮੁਦਰਾ ਬਦਲ ਦਰ ਦਾ। ਅੱਜ ਦੀ ਮੁਦਰਾ ਬਦਲ ਦਰ ਦੇ ਅਨੁਸਾਰ ਇੱਕ ਆਸਟ੍ਰੇਲੀਅਨ ਡਾਲਰ ਦੀ ਕੀਮਤ ਅਮਰੀਕਾ ਵਿੱਚ 72 ਸੈਂਟ, ਭਾਰਤ ਵਿੱਚ 54 ਰੁਪਏ 51 ਪੈਸੇ ਅਤੇ ਪਾਕਿਸਤਾਨ ਵਿੱਚ 124 ਰੁਪਏ 42 ਪੈਸੇ ਅੰਕਿਤ ਕੀਤੀ ਗਈ ਹੈ। ਅਤੇ ਹੁਣ ਵੇਲਾ ਹੈ ਕੱਲ੍ਹ ਦੇ ਮੌਸਮ ਦੇ ਵੇਰਵੇ ਦਾ। ਕੱਲ੍ਹ ਦੇ ਮੌਸਮ ਦੇ ਵੇਰਵੇ ਅਨੁਸਾਰ ਪਰਥ ਅਤੇ ਹੋਬਾਰਟ ਮੀਂਹ ਦੀ ਸੰਭਾਵਨਾ, ਤਾਪਮਾਨ ਕ੍ਰਮਵਾਰ 20 ਅਤੇ 19 ਡਿਗਰੀ। ਐਡੀਲੇਡ, ਬ੍ਰਿਸਬੇਨ ਅਤੇ ਕੈਨਬਰਾ ਜ਼ਿਆਦਾਤਰ ਧੁੱਪ, ਤਾਪਮਾਨ ਕ੍ਰਮਵਾਰ 22, 30 ਅਤੇ 20 ਡਿਗਰੀ। ਮੈਲਬਰਨ ਕੁਝ ਹੱਦ ਤੱਕ ਬੱਦਲਵਾਈ, ਤਾਪਮਾਨ 21 ਡਿਗਰੀ। ਸਿਡਨੀ ਮੌਸਮ ਲਗਭਗ ਸਮਾਨ, ਤਾਪਮਾਨ 22 ਡਿਗਰੀ। ਇਸ ਦੇ ਨਾਲ ਹੀ ਖਤਮ ਹੁੰਦਾ ਹੈ ਅੱਜ ਦਾ ਨਿਊਜ਼ ਬੁਲੇਟਿਨ। SBS ਪੰਜਾਬੀ ਤੋਂ ਮੈਂ ਹਾਂ ਪਾਰਸ ਨਾਗਪਾਲ।